गुरु रुप्यारी सात संगत जी वाहिगुरु जी का खालसा वाहिगुरु जी की फतेह। भाई साहब भाई वीर सिंह जी की कमोलक लिखत जप जी साहब के अर्थ आप जी ने पढ़ के सरवण करा रहे सी। आओ उस दा अगला हिस्सा सरवण करन दी कोशिश करिए जी। पौड़ी चवी प्राकथन। प्रश्न आंदा है कि कर्ता पुरख की जात या सिफतां या करनिया या दातां बाबत एती दी सुरत क्यों नहीं पैंदी। उत्तर, ओ बेअंत है, उसदा ते उस संबंधी सारे कुछ दा अंत मित वाले जीव तो नहीं लिया जा सकता। ए गल अगली पौड़ी भी दसी। मूल, अंत न सिफती कहण ना अंत, अंत न करना देण ना अंत, अंत न वेखण सुनण ना अंत, अंत न जापे क्या मन मंत, अंत न जापे कीता आकार, अंत न जापे पारावार, अंत कारण के ते बिल्लाए, ताके अंत न पाए जाए, एओ अंत न जाने कोए, बहुता कहिए बहुता होए। अर्थ, करतार दियां सिफतां दा अंत नहीं, ना ही उन्हां सिफतां दे कहने दा अंत है, करतार दे करणियां दा अंत नहीं, ना ही उस दियां दातां देने दा कोई अंत है, करतार दा देखना अनंत है, उस दा सुनना अनंत है, करतार दे मन विच की सलाह है, इसका भी अंत नहीं लिया जा सकता, अंत नहीं पता लगता, कदों कीता सी आकार करतार ने इस रची हुई रचना दा, ते ना ही इस दे पार और आर दा पता लगता है, अंत नू पावण लई कई तरले पै लैंदे हन, पर उस दे अंत पता नहीं लगते, इस अंत नू कोई नहीं जानता, जिन्ना बहुता कहीदा है उन्ना ही बहुता कहने जो अजे होर हुंदा है। मूल, वड्डा साहिब ऊचा थाओ, ऊचे ऊपर ऊचा नाओ, ए वड ऊचा होवे कोए, तिस ऊचे को जाने सोए, जे वड आप जाने आप आप, नानक नदरी करमी दात। अर्थ, ओ मालक है, सब तो वड्डा है, उस दा स्थान सब तो ऊचा है, उस ऊचे स्थान उपर पहुँचने लई ऊचा उस दा नाव है, एडा वड्डा उच्चा जे कोई है, जेडा उच्चा के ओ है, तां उस उच्चे नू ओ जान सके, पर जेडा वड्डा ओ आप है, ओ आप ही अपने आप जानदा है, हाँ आप ही आप भाव नेरा आप ही जानदा है, पर हे नानक ए गल निश्चित है कि जो कुछ मिलदा है उसकी दात है, ते दात उसकी कृपा दृष्टि ते बख्शिश नाली प्राप्त होंदी है। व्याख्या, ता के अंत न पाए जाए, अंत पद बहुवचन है उस दे अंत, अंत तो मुराद है उसकी जात का अंत, उस दियां सिफतां करने विचार आदि दे अंत, वो सच्चा है ते उस दे करने विचार उस दे होण करके सच्चे हन, सच्चे तेरे करने सर्व विचार, जिमें उसके करने उस वाग सच्चे हैं तिमें उस वाग अनंत हैं, इत्थे कारण इउं दसदे हैं कि वड्डा साहिब ऊंचा थाँ है, अर्थात ना उस जेड़ा कोई वड्डा है ना कोई ऊंचा है, इस करके अंत कोई नहीं पा सकता, जिस दी जात अनंत है सफात भी अनंत होणगियां, आखण वाला क्या विचारा सिफती भरे तेरे भंडारा, उस्तत करे सेवक मुनकेते तेरा अंत न कथों पाइए, उस दे करने ते विचार भी अनंत हन, क्योंकि उस वर्गे जो होए सच्चे तेरे करने सर्व विचार, जिमें करने ते विचार सच्चे दे होण करके सच्चे हन, तिमें अनंत दे करने ते विचार अनंत दे होण करके अनंत होए, तिमें उस दी दात बेअंत है, एनी के लैण वाले लैंदे लैंदे थक पैंदे हन, ते देंदा देंदा देण हार नहीं थकदा, इसे करके फुरमाया है, जे वड आप ते वड तेरी दात, जिमें करने ते विचार अनंत हन, तिमें वेखण ते सुनन दा अंत नहीं, बेअंत दे जो होए ओ रचना रच के रची होई विच बह के वेखदा है, संभालदा है, खुश होंदा है। कर आसन डिठो चाओ। प्रश्न, ओ अरूप अरेख अरंग कीकू देखदा है। उत्तर, सहस्तव नैन नन नैन है तोहे कहो, कीकू ओ सर्व नैन आपेखन हारा हो जाता है। उत्तर, ਸਭ ਮੈਂ ਜੋਤ, ਜੋਤ ਹੈ ਸੋਏ। ਉਹ ਅਨੰਤ ਵੇਖਣ ਵਾਲੀ ਨਜ਼ਰ ਵੇਖ ਵੇਖ ਕੇ ਕੀ ਕਰਦੀ ਰਹਿੰਦੀ ਹੈ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਰ। ਜੀਕੂ ਵੇਖਦਾ ਹੈ ਤੀਕੂ ਸੁਣਦਾ ਵੀ ਹੈ, ਪੰਚਮ ਗੁਰੂ ਜੀ ਦੱਸਦੇ ਹਨ, ਸੁਣੀ ਪੁਕਾਰ ਸਮਰਤ ਸੁਆਮੀ, ਬੰਧਨ ਕਾਟ ਸਵਾਰੇ। ਕੀਕੂ ਸੁਣਦਾ ਹੈ? ਉੱਤਰ ਸਭ ਦੇ ਅੰਤਰ ਬੈਠਾ ਹੈ, ਅੰਤਰਯਾਮੀ। ਅੰਦਰ ਫੁਰਨੇ ਫੁਰਦਿਆਂ, ਅਰਜ਼ ਕਰਦਿਆਂ, ਹਰ ਤਰ੍ਹਾਂ ਹਰ ਵੇਲੇ ਜਾਣ ਜਾਂਦਾ ਹੈ। ਇਉਂ ਸੁਣਦਾ ਹੈ ਤੇ ਉਸ ਦੇ ਸੁਣਨੇ ਅਨੰਤ ਤਰ੍ਹਾਂ ਦੇ ਹਨ। ਫਿਰ ਬੀਓ ਪੂਛ ਨਾ ਮਸਲਤ ਤਰੈ, ਜੋ ਕਿਛ ਕਰੇ ਸੋ ਆਪੇ ਕਰੇ। ਇਸ ਕਰਕੇ ਉਸਦੇ ਮਨ ਦੇ ਮੰਤ ਨੂੰ ਕੌਣ ਜਾਣ ਸਕਦਾ ਹੈ? ਫਿਰ ਉਹ ਅਨੰਤ ਹੈ, ਉਹ ਮੰਤ ਕਿਕੂ ਅੰਤ ਵਾਲੇ ਤੋਂ ਜਾਣੇ ਜਾ ਸਕਦੇ ਹਨ? ਇੱਥੋਂ ਤਾਈਂ ਕਰਤਾ ਪੁਰਖ ਦੀ ਜ਼ਾਤ ਅਤੇ ਜ਼ਾਤ ਸੰਬੰਧੀ ਸਿਫਾਤ ਅਤੇ ਹੋਰ ਗੱਲਾਂ ਦਾ ਜ਼ਿਕਰ ਕੀਤਾ ਹੈ। ਗੋਇਆ ਇੱਥੋਂ ਤਾਈਂ ਕਰਤਾ ਪੁਰਖ ਦਾ ਜ਼ਿਕਰ ਸੀ, ਹੁਣ ਦੂਸਰਾ ਪੱਖ ਉਸਦੀ ਕੀਤੀ ਹੋਈ ਦਾ ਲੈਂਦੇ ਹਨ। ਇਸ ਜ਼ਿਕਰ ਵਿੱਚ ਤ੍ਰੈ ਵੰਡਾਂ ਬੇਮਲੂਮੇ ਪਈਆਂ ਹੋਈਆਂ ਹਨ, ਕਾਲ, ਵਸਤੂ ਅਤੇ ਦੇਸ਼, ਅਤੇ ਫਿਰ ਸਾਰੀ ਗੱਲ ਦੋ ਸਤਰਾਂ ਵਿੱਚ ਮੁਕਾ ਦਿੱਤੀ ਹੈ। ਪੌੜੀ 21 ਵਿੱਚ ਜ਼ਿਕਰ ਕਰ ਆਏ ਹਨ ਕਿ ਪੰਡਿਤ, ਕਾਜ਼ੀ, ਜੋਗੀ, ਪੁਰਾਣ, ਕੁਰਾਨ ਥਾਉ ਨਾ ਦੱਸ ਸਕੇ ਕਿ ਕਾਲ ਕਦੋਂ ਬਣਿਆ ਜਾਂ ਕਾਲ ਵਿੱਚ ਰਚਨਾ ਕਦੋਂ ਬਣੀ ਸੀ। ਫਿਰ ਪੌੜੀ 22 ਵਿੱਚ ਦੱਸਿਆ ਸੀ ਕਿ ਵੇਦ, ਕਤੇ, ਪੁਰਾਣ, ਰਿਖੀ, ਮੁਨੀ, ਉਮਲਾਵ ਆਦਿ ਨਾ ਦੱਸ ਸਕੇ ਕਿ ਲੱਖਾਂ ਆਕਾਸ਼ਾਂ, ਪਾਤਾਲਾਂ ਅਰਥਾਤ ਦੇਸ਼ ਦਾ ਅਤੇ ਦੇਸ਼ ਯਾਨੀ ਸਪੇਸ ਵਿੱਚ ਰਚੀ ਰਚਨਾ ਦਾ ਲੇਖਾ ਕਿਤਨਾ ਕੁ ਹੈ ਅਤੇ ਦੱਸੋ ਕਿ ਕੇਤਾ ਕੋ ਵਿਸਥਾਰ ਹੈ ਇਸਦਾ। ਇਸ ਵਿੱਚ ਦੇਸ਼ ਅਤੇ ਵਸਤੂ ਦੱਸੇ ਹਨ। ਸੋ ਇਹ ਗੱਲਾਂ ਹੁਣ ਅਨੰਤਤਾ ਦੇ ਪੱਖ ਵਿੱਚ ਦੋ ਤੁਕਾਂ ਵਿੱਚ ਕਹੇ ਜਾਂਦੇ ਹਨ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਕੀਤਾ ਪਦ ਕਾਲ ਵੱਲ ਇਸ਼ਾਰਾ ਕਰਦਾ ਹੈ, ਕਦੋਂ ਕੀਤਾ। ਪਾਰਾਵਾਰ ਪਦ ਦੱਸਦਾ ਹੈ ਕਿ ਦੇਸ਼ ਕਾਲ ਵੱਲ ਸਹਿਨਤ ਸੱਟ ਰਹੇ ਹਨ। ਆਰ ਪਾਰ ਅਰਥਾਤ ਵਿਸਥਾਰ ਦੇਸ਼ ਦਾ ਲਖਾਇਕ ਹੁੰਦਾ ਹੈ। ਆਕਾਰ ਪਦ ਵਸਤੂ ਵੱਲ ਸਹਿਨਤ ਸੱਟਦਾ ਹੈ ਕਿ ਵਿਸਤ੍ਰਿਤ ਦੇਸ਼ ਯਾਨੀ ਸਪੇਸ ਵਿੱਚ ਜੋ ਆਕਾਰ ਯਾਨੀ ਸੂਰਤਾਂ ਵਾਲੇ ਸਮਾਨ ਹਨ, ਲੋਕ, ਖੰਡ, ਬ੍ਰਹਿਮੰਡ, ਸੂਰਜ, ਤਾਰੇ, ਚੰਦ, ਪੁਰੀਆ ਆਦਿ। ਹੋਰ ਅਨੰਤਾਈ ਦਾ ਜ਼ਿਕਰ ਕੇਤੇ ਵਿੱਚ ਕਰ ਦਿੱਤਾ ਨੇ। ਅੰਤ ਕਾਰਣ ਕੇਤੇ ਬਿਲਾਏ, ਇਸ ਕਥਨ ਦੀ ਹੋਰ ਥੇ ਤਸਵੀਰ ਖਿੱਚ ਦਿੱਤੀ ਨੇ। ਯਥਾ ਬ੍ਰਹਮਾ ਵਿਸ਼ਨ ਮਹੇਸ਼ ਦੁਆਰੈ, ਊਬੇ ਸੇਵੈ ਅਲਖ ਅਪਾਰੈ, ਹੋਰ ਕੇਤੀ ਦਰਦੀਸੈ ਬਿਲਾਂ ਦੀ ਮੈਂ ਗਣਤ ਨਾ ਆਵੈ ਕਾਈ ਹੈ। ਹੁਣ ਪ੍ਰਸ਼ਨ ਆਉਂਦਾ ਹੈ ਕਿ ਅੰਤ ਕਿਉਂ ਨਹੀਂ ਪੈਂਦਾ? ਤਾਂ ਫਰਮਾਉਂਦੇ ਹਨ, ਵੱਡਾ ਸਾਹਿਬ ਉੱਚਾ ਥਾਂ, ਸਾਹਿਬ ਸਭ ਤੋਂ ਵੱਡਾ ਹੈ, ਉਸ ਜਿਹੜਾ ਜਾਂ ਉਸ ਤੋਂ ਵਡੇਰਾ ਕੋਈ ਨਹੀਂ, ਉਸ ਤੋਂ ਛੋਟੇ ਉਸ ਵੱਡੇ ਦਾ ਅੰਤ ਪਾ ਨਹੀਂ ਸਕਦੇ। ਫਿਰ ਪ੍ਰਸ਼ਨ ਆਉਂਦਾ ਹੈ ਕਿ ਉਸ ਤੱਕ ਪਹੁੰਚ ਕਿਵੇਂ ਹੋਵੇ? ਤਾਂ ਦੱਸਦੇ ਹਨ ਕਿ ਉਸ ਦਾ ਟਿਕਾਣਾ ਉੱਚਾ ਹੈ, ਮਨ ਬਾਣੀ ਦੀ ਪਹੁੰਚ ਤੋਂ ਉੱਚਾ ਹੈ। ਹਾਂ, ਉਹ ਆਪੇ ਨੂੰ ਜਾਣਦਾ ਹੈ, ਪਰ ਉਸਦਾ ਜਾਣਨਾ ਸਾਡੇ ਆਪੇਸ਼ਕਕ ਜਾਣਨ ਵਰਗਾ ਨਹੀਂ, ਉਸਦਾ ਜਾਣਨਾ ਆਪਣੇ ਆਪ ਹੀ ਹੈ। ਜੇ ਵੱਡ ਆਪ ਜਾਣੇ ਆਪ ਆਪ, ਜਿੱਡਾ ਵੱਡਾ ਆਪ ਹੈ ਆਪਣੇ ਆਪ ਹੀ ਜਾਣਦਾ ਹੈ। ਆਪਣੇ ਆਪ ਜਾਣਨਾ ਸੁੱਤੇ ਗਿਆਨ ਦਾ ਲਖਾਇਕ ਹੈ, ਉਸਦਾ ਗਿਆਨ ਸੁੱਤੇ ਗਿਆਨ ਹੈ, ਸੁੱਤੇ ਪ੍ਰਕਾਸ਼ ਹੈ। ਹੁਣ ਪ੍ਰਸ਼ਨ ਆਉਂਦਾ ਹੈ ਕਿ ਅਗਮ ਪਹੁੰਚ ਤੱਕ ਪਹੁੰਚ ਤਾਂ ਨਾ ਹੋਈ? ਉੱਤਰ ਦਿੰਦੇ ਹਨ ਅਤੇ ਦੋ ਗੱਲਾਂ ਦੱਸਦੇ ਹਨ ਪਹੁੰਚ ਸੰਬੰਧੀ। ਪਹਿਲਾ ਨਾਮ, ਦੂਸਰਾ ਬਖਸ਼ਿਸ਼। ਪਹਿਲਾ ਨਾਮ, ਉੱਚੇ ਉੱਪਰ ਉੱਚਾ ਨਾਮ, ਦੂਸਰਾ ਬਖਸ਼ਿਸ਼, ਨਾਨਕ ਨਦਰੀ ਕਰਮੀ ਦਾਤ। ਪਹਿਲਾ, ਉਸਦੀ ਉਚਾਈ ਤੱਕ ਪਹੁੰਚ ਉਸੇ ਦੇ ਨਾਮ ਦੀ ਹੈ, ਜੋ ਮਾਨੋ ਪੌੜੀ ਹੈ ਇਸ ਉਚਾਈ ਉੱਪਰ ਲੈ ਜਾਣ ਦੀ। ਇੱਕ ਥਾਂ ਹੋਰ ਸਤਿਗੁਰੂ ਜੀ ਨੇ ਫੁਰਮਾਇਆ ਹੈ, ਡੂੰਗਰ ਦੇਖ ਡਰਾਵਣੋ, ਪਈਅੜੇ ਡਰਿਆਸ, ਉੱਚੋਂ ਪਰਬਤ ਗਾਖੜੋ, ਨਾ ਪੌੜੀ ਤੇ ਤਾਸ, ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰਿਆਸ, ਭਾਈ ਰੇ ਭਾਉਜਲ ਬਿਖਮ ਡਰਾਉ, ਪੂਰਾ ਸਤਿਗੁਰ ਰਸ ਮਿਲੈ ਗੁਰ ਤਾਰੇ ਹਰ ਨਾਉ ਰਹਾਉ। ਪੰਚਮ ਗੁਰੂ ਜੀ ਨੇ ਫੁਰਮਾਇਆ ਹੈ, ਸਭ ਤੇ ਉੱਚਾ ਜਾਂ ਕਾ ਨਾਉ। ਤੀਸਰੇ ਸਤਿਗੁਰਾਂ ਨੇ ਫੁਰਮਾਇਆ ਹੈ ਕਿ ਨਾਮ ਉੱਚਾ ਹੈ, ਇਸ ਉੱਚੇ ਨਾਮ ਨਾਲ ਸਿਮਰਨ ਵਾਲਾ ਉੱਚਾ ਹੋ ਜਾਂਦਾ ਹੈ। ਉੱਚੀ ਬਾਣੀ ਉੱਚਾ ਹੋਏ, ਗੁਰਮੁਖ ਸ਼ਬਦ ਵਖਾਣੇ ਕੋਏ। ਪੰਜਵੇਂ ਗੁਰਾਂ ਨੇ ਫੁਰਮਾਇਆ ਹੈ, ਉੱਚੇ ਤੇ ਉੱਚਾ ਪ੍ਰਵਥਾਨ ਹਰ ਜਨ ਲਾਵੇ ਸਹਿ ਧਿਆਨ। ਭਾਵ ਨਾਮ ਸਹਿਜ ਵਿੱਚ ਲੈ ਜਾਂਦਾ ਹੈ, ਸਹਿ ਧਿਆਨ ਦੁਆਰਾ ਤੁਰੀਆ ਪਦ ਵਿੱਚ ਸਿੱਖ ਅਪੜ ਜਾਂਦਾ ਹੈ, ਅਤੇ ਤੁਰੀਆ ਪਦ ਸਭ ਅਵਸਥਾ ਤੋਂ ਉੱਚਾ ਹੈ। ਉੱਥੇ ਪਹੁੰਚ ਕੇ ਅਨੰਤ ਪ੍ਰਭੂ ਉਸਨੂੰ ਆਪਣੇ ਵਿੱਚ ਸਮਾ ਲੈਂਦਾ ਹੈ। ਦੂਸਰਾ, ਬਖਸ਼ਿਸ਼। ਜਿਵੇਂ ਨਦੀਆਂ, ਨਾਲੇ, ਪਹਾੜ, ਖੱਡਾਂ, ਰੇਤੇ, ਰੜੇ ਸਭ ਥਾਵਾਂ ਝਾਗਦੇ ਅਨ ਸਮੁੰਦਰ ਲਾਗ ਜਾ ਪੜਦੇ ਹਨ, ਤਿਵੇਂ ਨਾਮ ਅਭਿਆਸੀ ਮੁਸ਼ਕਤਾਂ ਕਾਲ ਦੇ ਕਰਤਾ ਪੁਰਖ ਦੇ ਨੇੜੇ ਜਾ ਪੜਦੇ ਹਨ। ਸਰੂਪ ਵਿੱਚ ਤਦਰੂਪ ਹੋਣੇ ਲਈ ਫਿਰ ਇੱਕ ਬਖਸ਼ਿਸ਼ ਦੀ ਲੋੜ ਹੁੰਦੀ ਹੈ। ਮੇਹਰਾਂ ਦੇ ਸਾਈਂ ਨਦਰੀ ਨਦਰ ਨਿਹਾਲ ਕਰਨ ਵਾਲੇ ਕਰਤਾ ਪੁਰਖ ਜੀ ਨਾਨਕ ਨਦਰੀ ਕਰਮੀ ਦਾਤ ਕਰਕੇ ਦੂਰੋਂ ਚੱਲ ਕੇ ਆਏ ਪ੍ਰੇਮੀ ਨੂੰ ਆਪ ਖਿੱਚ ਕੇ ਨਾਲ ਲੈ ਕੇ ਆਪਣੇ ਵਿੱਚ ਸਮਾਈ ਬਖਸ਼ਦੇ ਹਨ। ਜਿਵੇਂ ਲਾਗੇ ਆ ਪਹੁੰਚੀਆਂ ਨਦੀਆਂ ਨੂੰ ਸਮੁੰਦਰ ਅੱਗੋਂ ਆਪ ਆ ਕੇ ਮਿਲਦਾ ਹੈ ਅਤੇ ਆਪ ਆਪਣੇ ਨਾਲ ਲਿਜਾ ਕੇ ਆਪਣੇ ਵਿੱਚ ਸਮੁੰਦਰ ਰੂਪ ਕਰ ਲੈਂਦਾ ਹੈ, ਨਿਰਮਲ ਅਤੇ ਅਸਗਾਹ। ਇਹ ਹੈ ਭਾਵ ਨਾਨਕ ਨਦਰੀ ਕਰਮੀ ਦਾਤ। ਅਸਲ ਵਿੱਚ ਉੱਚਾ ਨਾਂਵ ਅਤੇ ਕਰਮੀ ਦਾਤ ਦੋਵੇਂ ਬਖਸ਼ਿਸ਼ਾਂ ਹਨ। ਉੱਚਾ ਨਾਂਵ ਲਗਨ ਲੱਗਣੀ ਹੈ ਅਤੇ ਪ੍ਰਾਪਤੀ ਤੱਕ ਦੀ ਅਵਸਥਾ ਹੈ, ਕਰਮੀ ਦਾਤ ਪ੍ਰਾਪਤੀ ਹੈ। ਲਗਨ ਦੀ ਮਿਹਰ ਇਸ ਤੁਕ ਵਿੱਚ ਦੱਸੀ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਜਦ ਪੁੱਗਣ ਦਾ ਸਮਾਂ ਆਉਂਦਾ ਹੈ ਤਾਂ ਮੇਹਰਾਂ ਦਾ ਸਾਈਂ ਬਾਹਾਂ ਪਕੜ ਠਾਕਰ ਹਉਂ ਕਿੱਦੀ ਦੇ ਵਾਕ ਅਨੁਸਾਰ ਆਪਣੇ ਸਰੂਪ ਵਿੱਚ ਸਮਾ ਲੈਂਦਾ ਹੈ। ਇਹ ਹੈ ਪ੍ਰਾਪਤੀ ਦੀ ਮਿਹਰ, ਨਾਨਕ ਨਦਰੀ ਕਰਮੀ ਦਾਤ। ਦੋਹਾਂ ਵਿੱਚ ਨਾਨਕ ਨਦਰੀ ਦੀ ਨਦਰ ਨਿਹਾਲ ਕਰਦੀ ਹੈ, ਹਾਂ ਮੇਹਰਾਂ ਦੇ ਸਾਈਂ ਦੀ ਮਿਹਰ ਨਿਹਾਲ ਕਰਦੀ ਹੈ। ਜਿਸਨੂੰ ਨਦਰ ਕਰੇ ਤਿਸ ਮੇਲ ਮਿਲੇ ਮਿਲਾਈ ਹੈ। ਦੋ ਵਸੀਲੇ ਜੋ ਦੱਸੇ ਹਨ, ਨਾਮ ਅਤੇ ਨਦਰ, ਦੋਹਾਂ ਵਿੱਚ ਦਾਰਸ਼ਨਿਕ ਕਟਾਖੇ ਹੈ। ਉਹ ਇਹ ਹੈ ਕਿ ਜਾਣਨ ਨਾਲ ਤਾਂ ਜਾਣ ਨਹੀਂ ਸਕੀਦਾ, ਕਿਉਂਕਿ ਅੰਤ ਵਾਲਾ ਅਨੰਤ ਨੂੰ ਆਪਣੇ ਅੰਤ ਵਾਲੇ ਗਿਆਨ ਵਿੱਚ ਲਿਆ ਨਹੀਂ ਸਕਦਾ। ਇਹ ਸਿੱਧੀ ਗੱਲ ਹੈ। ਪਰ ਅਨੰਤ ਅੰਤ ਵਾਲੇ ਨੂੰ ਆਪਾ ਲਿਖਾ ਸਕਦਾ ਹੈ, ਅਰਥਾਤ ਉਸਦੇ ਤਜਰਬੇ ਵਿੱਚ ਆਪ ਨੂੰ ਲਿਆ ਸਕਦਾ ਹੈ। ਉਸਦਾ ਤਰੀਕਾ ਹੈ ਨਾਮ ਸਿਮਰਨ। ਇਸ ਨਾਲ ਸਿਮਰਨ ਕਰਨ ਵਾਲਾ ਅੰਤ ਦੇ ਅੰਤ 'ਤੇ ਅਪੜ ਜਾਂਦਾ ਹੈ। ਉੱਥੇ ਜਾ ਕੇ ਆਨੰਦ ਦੀ ਮੇਰ ਨਦਰ ਨਾਲ ਆਨੰਦ ਦੀ ਛੋਹ ਪ੍ਰਾਪਤ ਕਰਦਾ ਹੈ। ਇਹ ਛੋਹ ਮਾਨੋ ਉਸਦੇ ਤਜਰਬੇ ਵਿੱਚ, ਉਸਦੀ ਲਖਤਾ ਵਿੱਚ, ਉਸਦੇ ਅਨੁਭਵ ਵਿੱਚ ਆ ਜਾਂਦੀ ਹੈ ਅਤੇ ਉਸਦੇ ਆਤਮਾ ਵਿੱਚ ਆਨੰਦ ਸਰੂਪਤਾ ਦੀ ਰਸਮੈ ਪ੍ਰਤੀਤੀ ਯਾਨੀ ਫੀਲਿੰਗ ਛੋੜ ਜਾਂਦੀ ਹੈ। ਉਸ ਛਿਨ ਵਿੱਚ ਮਨ, ਬਾਣੀ ਆਦਿ ਨਾਲ ਨਹੀਂ ਜਾਂਦੇ, ਪਰ ਆਤਮਾ ਪਰਮਾਤਮਾ ਦੀ ਛੋਹ ਲੈ ਲੈਂਦੀ ਹੈ। ਸੋ ਨਾਮ ਕਹਿਣ ਵਿੱਚ ਅੰਤ ਦੇ ਅੰਤ ਤੱਕ ਅਪੜਨ ਦੀ ਜਾਚ ਦੱਸੀ, ਨਦਰੀ ਕਹਿਣ ਵਿੱਚ ਆਨੰਦ ਦੇ ਬਿਰਧ ਦਾ ਪਤਾ ਦਿੱਤਾ, ਜੋ ਅੰਤ ਦੇ ਅੰਤ 'ਤੇ ਆਪਣਿਆਂ ਨੂੰ ਬਾਂਹ ਪਕੜ ਠਾਕਰ ਹੋਂ ਕਿੱਦੀ ਦੇ ਵਾਕ ਅਨੁਸਾਰ ਆਪਣੀ ਅਨੰਤਾਈ ਵਿੱਚ ਲੈ ਲੈਂਦਾ ਹੈ। ਨਦਰੀ ਕਹਿ ਕੇ ਫਿਰ ਕਰਮੀ ਅਤੇ ਦਾਤ ਕਿਹਾ। ਇਸ ਦੁਹਰਾਉਣ ਦਾ ਤਾਤਪਰਜ ਇਹ ਜਾਪਦਾ ਹੈ ਕਿ ਨਾਮ ਵਿੱਚ ਲੱਗ ਪੈਣਾ ਅਤੇ ਆਨੰਦ ਦੇ ਅੰਤ ਤੱਕ ਸਿਮਰਨ ਦੁਆਰਾ ਅਪੜ ਪੈਣਾ, ਇਹ ਵੀ ਇੱਕ ਤਰ੍ਹਾਂ ਦੀ ਦਾਤ ਹੈ। ਹਾਂ, ਦਾਤੇ ਦਾ ਕਰਮ ਬਖਸ਼ਿਸ਼ ਹੈ। ਅਗਲੀ ਪੌੜੀ ਵਿੱਚ ਆਪ ਹੀ ਫੁਰਮਾਉਣਗੇ, ਸਿਫਤ ਸਲਾਹ ਵੀ ਦਾਤ ਹੈ ਅਤੇ ਦਾਤਾ ਬਖਸ਼ਦਾ ਹੈ। ਸਿਫਤ ਸਲਾਹ ਅਤੇ ਨਾਮ ਓਤ ਪੋਤ ਰਲਵੇਂ ਹਜ਼ੂਰੀ ਵਿੱਚ ਰੱਖਣ ਦੇ ਉਪਾਅ ਹਨ। ਇਸ ਪੌੜੀ ਦੀ ਤੁਕ ਵਾਰ ਵਿਵੇਚਨਾ ਇਹ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਣੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਇਹ ਕਰਤਾ ਦੇ ਪੱਖ ਦੀ ਅਨੰਤਤਾ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਇਹ ਕੀਤੀ ਹੋਈ ਦੇ ਪੱਖ ਦੀ ਬੇਸ਼ੁਮਾਰਤਾ। ਅੰਤ ਕਾਰਨ ਕੇ ਤੇ ਬਿਲ ਲਾਏ, ਤਾਂ ਕਿ ਅੰਤ ਨਾ ਪਾਏ ਜਾਏ, ਇਹ ਉਹ ਅੰਤ ਨਾ ਜਾਣੈ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਇਹ ਉਸਦੇ ਆਪਣੇ ਅਤੇ ਉਸਦੇ ਸੰਬੰਧਿਤ ਪੱਖਾਂ ਦੀ ਅਨੰਤਤਾ ਜਾਣੀ ਨਹੀਂ ਜਾ ਸਕਦੀ। ਸੋ ਸਮੁੱਚਾ ਭਾਵ ਸਾਹਿਬ ਅਨੰਤ ਹੈ ਅਤੇ ਉਸਦੀ ਕਿਸੇ ਗੱਲ ਦਾ ਅੰਤ ਨਹੀਂ ਹੈ, ਇਸ ਕਰਕੇ ਮਿਤ ਵਾਲਾ ਉਸਦਾ ਅੰਤ ਨਹੀਂ ਲੈ ਸਕਦਾ ਜਾਂ ਜਾਣ ਨਹੀਂ ਸਕਦਾ। ਵੱਡਾ ਸਾਹਿਬ ਉੱਚਾ ਥਾਂ, ਇਹ ਨਾ ਜਾਣ ਸਕਣੇ ਦਾ ਕਾਰਨ ਹੈ, ਪਰ ਉਸਦੀ ਪ੍ਰਾਪਤੀ ਹੋ ਸਕਦੀ ਹੈ, ਉਸਦੇ ਸਾਧਨ ਹੈ। ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਇਸ ਵਿੱਚ ਦੱਸਿਆ ਹੈ ਕਿ ਨਾਮ ਇੱਕ ਉਪਾਅ ਹੈ ਉਸ ਤੱਕ ਅਪਣਨ ਦਾ। ਪਹਿਲਾ ਨਾਮ ਜੋ ਪ੍ਰੇਮੀ ਨੇ ਕਰਨਾ ਹੈ। ਜੇ ਵੱਡ ਆਪ ਜਾਣੇ ਆਪ ਨਾਨਕ ਨਦਰੀ ਕਰਮੀ ਦਾ। ਇਸ ਵਿੱਚ ਦੂਜਾ ਉਪਾਅ ਹੈ ਨਦਰ ਜੋ ਉਹ ਆਪ ਕਰਦਾ ਹੈ, ਦੂਸਰਾ ਨਦਰ ਜੋ ਆਪ ਅਨੰਤ ਨੇ ਕਰਨੀ ਹੈ। ਨਿਰੁਕਤ ਅੰਤ, ਅੰਤ ਤੋਂ ਭਾਵ ਹੈ ਸੰਸਕ੍ਰਿਤ ਅੰਤ, ਹੱਦ, ਹੱਦਬੰਦੀ, ਓੜਕ। ਅੰਤ ਨਾ, ਅੰਤ ਨਾ ਤੋਂ ਭਾਵ ਹੈ ਜੋ ਸ਼ੈ ਬੇਹੱਦ ਹੋਵੇ, ਬੇਅੰਤ, ਅਨੰਤ ਜਾਂ ਅੰਤ ਨਾ ਆਖੀਦਾ ਹੈ। ਕਹਿਣ, ਕਹਿਣ ਤੋਂ ਭਾਵ ਹੈ ਪੰਜਾਬੀ ਕਹਿਣ ਤੋਂ, ਕਹਿਣੇ ਦਾ, ਦੂਸਰਾ ਕਹਿਣੇ ਨਾਲ, ਤੀਸਰਾ ਕਹਿਣ ਪਦ ਵਿੱਚ ਕਹਿਣ ਵਾਲਿਆਂ ਦੀ ਮੁਰਾਦ ਆਪੇ ਆ ਜਾਂਦੀ ਹੈ। ਕਰਨੇ, ਕਰਨੇ ਤੋਂ ਭਾਵ ਹੈ ਪੰਜਾਬੀ ਕਰਨਾ ਤੋਂ, ਜੋ ਕੁਛ ਕੀਤਾ ਜਾਏ, ਕੰਮ, ਪਰ ਉਹ ਕੰਮ ਜੋ ਕੀਤੇ ਗਏ, ਕੀਤੇ ਜਾ ਰਹੇ ਅਤੇ ਕੀਤੇ ਜਾ ਸਕਦੇ ਹਨ। ਦੇਣ, ਦੇਣ ਤੋਂ ਭਾਵ ਹੈ ਪੰਜਾਬੀ ਦੇਣਾ ਤੋਂ, ਜੋ ਦਿੱਤੇ ਜਾਏ ਜਾਂ ਦੇਣਾ ਹੋਵੇ। ਦਾਤ, ਮੰਤ, ਮੰਤ ਤੋਂ ਭਾਵ ਹੈ ਸੰਸਕ੍ਰਿਤ ਮੰਤਰ, ਸਲਾਹ, ਮਸ਼ਵਰਾ। ਨਦਰ, ਨਦਰ ਤੋਂ ਭਾਵ ਹੈ ਅਰਬੀ ਨਜ਼ਰ, ਦ੍ਰਿਸ਼ਟੀ, ਮਿਹਰਾਂ ਦੀ ਦ੍ਰਿਸ਼ਟੀ। ਨਦਰੀ, ਨਦਰੀ ਤੋਂ ਭਾਵ ਹੈ ਮਿਹਰ ਦੀ ਨਜ਼ਰ ਪਾਉਣ ਵਾਲਾ, ਦਿਆਲੂ, ਕਿਰਪਾਲੂ। ਕਰਮੀ, ਕਰਮੀ ਤੋਂ ਭਾਵ ਹੈ ਅਰਬੀ ਕਰਮ, ਕਰਮ ਯਾਨੀ ਮਿਹਰ, ਕਰਮੀ ਮਿਹਰ ਦੁਆਰਾ। ਐੜਾ, ਇੱਥੇ ਕਰਮੀ ਦਾ ਅਰਥ ਕਰਮਾ ਅਰਥਾਤ ਫੈਲਾਂ ਦੁਆਰਾ ਕਰਨਾ ਅਪ੍ਰਸੰਗਕ ਹੈ, ਕਿਉਂਕਿ ਅਗਲੀ ਪੌੜੀ ਵਿੱਚ ਇਹੋ ਪ੍ਰਸੰਗ ਮਿਹਰ ਦਾ ਚੱਲ ਰਿਹਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।